ਮਨੁੱਖ ਖੁੱਲਾ ਖੁਲਾਸਾ ਕਿਉਂ ਰਹਿਣਾ ਚਾਹੁੰਦਾ ਹੈ? ਸੰਸਾਰ ਵਿੱਚ ਵਿਚਰਦਿਆਂ ਆਪਾਂ ਆਮ ਹੀ ਵੇਖਦੇ ਹਾਂ ਕਿ ਕੋਈ ਵੀ ਮਨੁੱਖ ਬੰਦਿਸ਼ ਵਾਲਾ ਨਿਯਮਬੱਧ ਜੀਵਨ ਜੀਉਣ ਨੂੰ ਤਿਆਰ ਨਹੀਂ। ਸੋਚ ਵਿਚਾਰ ਕਰਨ ਉਪਰੰਤ ਇਸ ਦਾ ਮੂਲ ਕਾਰਨ ਇੱਕੋ ਹੀ ਪ੍ਰਤੀਤ ਹੁੰਦਾ ਹੈ ਕਿ ਮਨੁੱਖ ਦੇ ਜਨਮਾਂ ਜਨਮਾਂਤਰਾਂ ਦੇ ਅਨੇਕ ਜੂਨਾਂ ਵਿੱਚ ਆਪ ਹੁਦਰਾ ਜੀਵਨ ਬਤੀਤ ਕਰਨ ਦੇ ਸੰਸਕਾਰ ਅਤੇ ਸੁਭਾਅ ਹੀ ਇਸ ਖੁੱਲੇ ਖੁਲਾਸੇ ਜੀਵਨ ਤੋਂ ਤਿਲਾਂਜਲੀ ਦੇਣ ਦਾ ਕਾਰਨ ਹਨ। ਕਿਉਂਕਿ ਮਨੁੱਖੀ ਸਰੀਰ ਵਿੱਚ ਜੋ ਆਤਮਾ ਵਿਚਰ ਰਹੀ ਹੈ ਨਾ, ਇਸ ਨੇ ਮਨੁੱਖਾ ਸਰੀਰ ਦੀ ਪ੍ਰਾਪਤੀ ਤੋਂ ਪਹਿਲਾਂ ਬਹੁਤ ਸਾਰੇ ਜਨਮ ਖੁੱਲਾ ਖੁਲਾਸਾ ਜੀਵਨ ਬਤੀਤ ਕਰਨ ਵਾਲੇ ਕੀੜੇ ਮਕੌੜੇ ਅਤੇ ਪਤੰਗਿਆਂ ਦੇ ਧਾਰਨ ਕੀਤੇ ਹਨ। ਬਹੁਤ ਸਾਰੇ ਜਨਮ ਜੰਗਲਾਂ ਵਿੱਚ ਖੁੱਲੇ ਵਿਚਰਨ ਵਾਲੇ ਹਾਥੀ, ਘੋੜੇ ਅਤੇ ਮਿਰਗਾਂ ਦੇ ਧਾਰਨ ਕੀਤੇ ਹਨ। ਬਹੁਤ ਸਾਰੇ ਜਨਮ ਪਾਣੀ ਵਿੱਚ ਖੁੱਲੀਆਂ ਤੈਰਨ ਵਾਲੀਆਂ ਮੱਛੀਆਂ ਆਦਿ ਪ੍ਰਾਪਤ ਕੀਤੇ ਹਨ। ਇਸੇ ਹੀ ਜੀਵਾਤਮਾ ਨੇ ਆਕਾਸ਼ ਵਿੱਚ ਖੁੱਲੀਆਂ ਖਲਾਸੀਆਂ ਉਡਾਰੀਆਂ ਲਾਉਣ ਵਾਲੇ ਆਕਾਸ਼ਚਰੀ ਪੰਛੀਆਂ ਦੇ ਬੇਅੰਤ ਜਨਮ ਧਾਰੇ ਹਨ। ਇਸ ਸੰਬੰਧ ਵਿੱਚ ਗੁਰਬਾਣੀ ਦਾ ਬਚਨ ਹੈ ਕਿ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਬਹੁਤ ਜਨਮ, ਪਤਾ ਨਹੀਂ ਕਿਤਨਾ ਜਨਮ, ਸਤਿਗੁਰੂ ਨੇ ਸ਼ਬਦ ਕਈ ਵਰਤਿਆ, ਕਈ ਜਨਮ ਇਹਨਾਂ ਖੁੱਲੀਆਂ ਖਲਾਸੀਆਂ ਜੀਵਨ ਵਾਲੀਆਂ ਜੋਨਾਂ ਦੇ ਵਿੱਚ ਘੁੰਮਣ ਤੋਂ ਬਾਅਦ ਇਸ ਜੀਵਾਤਮਾ ਦਾ ਖੁੱਲਾ ਖੁਲਾਸਾ ਵਿਚਰਨ ਵਾਲਾ ਸੁਭਾਅ ਅੱਤ ਪੱਕ ਚੁੱਕਾ ਹੈ, ਪਰਪੱਕ ਹੋ ਗਿਆ ਹੈ। ਤੇ ਹੁਣ ਪ੍ਰਮਾਤਮਾ ਨੇ ਮਿਹਰ ਕਰਕੇ, ਬਖਸ਼ਿਸ਼ ਕਰਕੇ ਸਾਨੂੰ ਆਪਣੇ ਨਾਲ ਮਿਲਾਉਣ ਵਾਸਤੇ ਅਮੋਲਕ ਮਨੁੱਖਾ ਜਨਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਪ੍ਰਭੂ ਦਰ ਦੇ ਵਿੱਚ ਪ੍ਰਵਾਨਗੀ ਪ੍ਰਾਪਤ ਕਰਨ ਵਾਸਤੇ ਹੁਕਮ ਰਜਾਈ ਚੱਲਣਾ, ਇਹ ਕਾਰ ਹਰ ਪ੍ਰਾਣੀ ਨੂੰ ਕਰਨੀ ਹੀ ਪੈਣੀ ਹੈ ਅਤੇ ਪਿਛਲੇਰੀਆਂ ਖੁੱਲੇ ਖੁਲਾਸੇ ਜੀਵਨ ਬਤੀਤ ਕਰਨ ਵਾਲੀਆਂ ਜੂਨਾਂ ਦੇ ਸੁਭਾਅ ਨੂੰ ਛੱਡਣਾ ਵੀ ਪੈਣਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਬਚਨ ਆਸਾ ਦੀ ਵਾਰ ਵਿੱਚ ਆਪਾਂ ਅਕਸਰ ਸਰਵਣ ਕਰਦੇ ਹਾਂ ਕਿ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਕਿ ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜ਼ਾਨਾ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਵੀ ਇਸੇ ਬਚਨਾਂ ਦੀ ਪ੍ਰੋੜਤਾ ਕਰਦੇ ਨੇ ਕਿ ਹੁਕਮ ਮੰਨੇ ਸੋ ਜਨ ਪ੍ਰਵਾਨ। ਖਸਮ ਦੇ ਮਹਿਲ ਵਿੱਚ ਪ੍ਰਵੇਸ਼ ਕਰਨ ਲਈ, ਪ੍ਰਭੂ ਮਾਲਕ ਦੇ ਖਜ਼ਾਨੇ ਵਿੱਚ ਪ੍ਰਵਾਨਗੀ ਪ੍ਰਾਪਤ ਕਰਨ ਲਈ ਅਤੇ ਆਪਣੇ ਮੂਲ ਨਾਲ ਅਭੇਦ ਹੋਣ ਲਈ ਹਰ ਪ੍ਰਾਣੀ ਨੂੰ ਗੁਰੂ ਹੁਕਮ ਦੀ ਕਾਰ ਕਰਨੀ ਹੀ ਪੈਣੀ ਹੈ। ਸੰਸਾਰ ਦੀ ਹਰ ਵਸਤੂ ਆਪਣੇ ਮੂਲ ਨਾਲ ਜੁੜਨਾ ਲੋਚਦੀ ਹੈ। ਪ੍ਰਭੂ ਰਚਨਾ ਦੀ ਹਰ ਚੀਜ਼ ਦਾ ਕੋਈ ਨਾ ਕੋਈ ਕੇਂਦਰ ਹੈ, ਕੋਈ ਨਾ ਕੋਈ ਮੂਲ ਸਰੋਤ ਹੈ। ਹਰ ਵਸਤੂ ਆਪਣੇ ਕੇਂਦਰ ਨਾਲ ਜੁੜੀ ਰਹਿਣਾ ਚਾਹੁੰਦੀ ਹੈ। ਜੇ ਕਿਸੇ ਕਾਰਨ ਕਰਕੇ ਕੋਈ ਵੀ ਚੀਜ਼ ਆਪਣੇ ਧੁਰੇ ਨਾਲੋਂ ਟੁੱਟ ਵੀ ਜਾਵੇ, ਵਿਛੜ ਵੀ ਜਾਵੇ, ਉਹ ਵਸਤੂ ਲਗਾਤਾਰ ਉਤਨਾ ਚਿਰ ਯਤਨਸ਼ੀਲ ਰਹਿੰਦੀ ਹੈ ਜਿੰਨਾ ਚਿਰ ਉਹ ਆਪਣੇ ਮੂਲ ਨਾਲ ਮਿਲ ਨਹੀਂ ਜਾਂਦੀ। ਆਪਣੇ ਮੂਲ ਨਾਲ ਮਿਲਣ ਉਪਰੰਤ ਹੀ ਉਹ ਸ਼ਾਂਤ ਹੁੰਦੀ ਹੈ। ਮਿਸਾਲ ਦੇ ਤੌਰ ਤੇ ਆਪਾਂ ਵੇਖਦੇ ਹਾਂ ਕਿ ਪਾਣੀ ਦਾ ਮੂਲ ਸੋਮਾ ਸਮੁੰਦਰ ਹੈ। ਸਮੁੰਦਰ ਵਿੱਚੋਂ ਗਰਮੀ ਕਾਰਨ ਪਾਣੀ ਭਾਪ ਬਣ ਕੇ ਅਸਮਾਨ ਵੱਲ ਉੱਡਿਆ। ਭਾਪ ਦੇ ਰੂਪ ਵਿੱਚ ਆਪਣੇ ਮੂਲ ਨਾਲੋਂ ਵਿਛੜਿਆ ਪਾਣੀ ਬਾਰਿਸ਼ ਜਾਂ ਬਰਫ਼ ਦੇ ਰੂਪ ਵਿੱਚ ਮੈਦਾਨਾਂ ਅਤੇ ਪਹਾੜਾਂ ਦੀਆਂ ਟੀਸੀਆਂ ਉੱਪਰ ਵਰਸਦਾ ਹੈ। ਪਰ ਇਹ ਮੀਂਹ ਦੇ ਰੂਪ ਵਿੱਚ ਵਰਿਆ ਹੋਇਆ ਪਾਣੀ ਅਤੇ ਪਹਾੜਾਂ ਦੀਆਂ ਚੋਟੀਆਂ ਉੱਪਰ ਪਈ ਹੋਈ ਬਰਫ਼ ਧੁੱਪ ਨਾਲ ਪਿਘਲ ਕੇ ਮੁੜ ਪਾਣੀ ਬਣ ਕੇ ਨਾਲੇ ਅਤੇ ਨਦੀਆਂ ਦੇ ਰੂਪ ਵਿੱਚ ਆਪਣੇ ਮੂਲ ਨਾਲ ਅਭੇਦ ਹੋਣ ਲਈ ਯਤਨਸ਼ੀਲ ਹੋ ਜਾਂਦਾ ਹੈ। ਦਰਿਆਵਾਂ ਅਤੇ ਨਦੀਆਂ ਦੇ ਰੂਪ ਵਿੱਚ ਪਾਣੀ ਸੈਂਕੜੇ ਮੀਲ ਪੈਂਡਾ ਤੈਅ ਕਰਕੇ ਆਪਣੇ ਮੂਲ ਭਾਵ ਸਮੁੰਦਰ ਵਿੱਚ ਸਮਾ ਕੇ ਹੀ ਸ਼ਾਂਤ ਹੁੰਦਾ ਹੈ, ਪਹਿਲਾਂ ਨਹੀਂ। ਆਪਣੇ ਮੂਲ ਨਾਲ ਮਿਲਣ ਦੀ ਤਾਂ ਪ੍ਰਤੀ ਭਾਈ ਵੀਰ ਸਿੰਘ ਹੋਰਾਂ ਦੀ ਇੱਕ ਰੁਬਾਈ ਨੂੰ ਇੱਥੇ ਦਰਸਾਉਣਾ ਯੋਗ ਹੋਵੇਗਾ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਨਿਹੋਂ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਨਿਹੋਂ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ। ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ। ਵਸਲੋਂ ਉਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿਤ ਰਹਿੰਦੇ। ਵਸਲੋਂ ਉਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿਤ ਰਹਿੰਦੇ। ਹਰ ਰੋਜ਼ ਆਪਾਂ ਵੇਖਦੇ ਹਾਂ ਸਾਰੀਆਂ ਚੀਜ਼ਾਂ ਨੂੰ ਧਰਤੀ ਆਪਣੇ ਵੱਲ ਖਿੱਚਦੀ ਹੈ, ਪਰ ਧਰਤੀ ਉੱਪਰ ਕਿਸੇ ਥਾਂ ਕਿਸੇ ਵੇਲੇ ਵੀ ਜੇ ਅੱਗ ਪ੍ਰਚੰਡ ਹੋਵੇ ਤਾਂ ਅੱਗ ਦੀਆਂ ਲਾਟਾਂ ਧਰਤੀ ਵੱਲ ਜਾਣ ਦੀ ਥਾਂ ਉੱਪਰ ਅਸਮਾਨ ਵੱਲ ਉਮੜਦੀਆਂ ਹਨ। ਕਾਰਨ ਕੀ? ਕਾਰਨ ਕੇਵਲ ਤੇ ਕੇਵਲ ਇਹ ਹੈ ਕਿ ਅੱਗ ਦਾ ਸਰੋਤ, ਅੱਗ ਦਾ ਸੋਮਾ ਸੂਰਜ ਹੈ ਤੇ ਸੂਰਜ ਉੱਪਰ ਅਸਮਾਨ ਵਿੱਚ ਹੈ। ਇਸੇ ਕਾਰਨ ਅਗਨੀ ਲਾਟਾਂ ਦੇ ਰੂਪ ਵਿੱਚ ਆਪਣੇ ਮਰਕਜ਼ ਨਾਲ, ਆਪਣੇ ਨਿਸ਼ਾਨੇ ਨਾਲ, ਆਪਣੇ ਸਰੋਤ ਨਾਲ ਮਿਲਣ ਲਈ ਯਤਨਸ਼ੀਲ ਹੁੰਦੀ ਹੈ। ਭਾਵੇਂ ਧਰਤੀ ਦੀ ਅੱਗ ਸੂਰਜ ਨੂੰ ਮਿਲ ਨਹੀਂ ਸਕਦੀ, ਪਰ ਸੰਸਾਰ ਦੀ ਹੋਂਦ ਬਣਨ ਤੋਂ ਹੀ ਅਗਨੀ ਦਾ ਇਹ ਯਤਨ ਨਿਰੰਤਰ ਜਾਰੀ ਹੈ ਅਤੇ ਜਾਰੀ ਰਹੇਗਾ। ਇਸੇ ਤਰ੍ਹਾਂ ਧਰਤੀ ਦੀਆਂ ਸਥੂਲ ਚੀਜ਼ਾਂ, ਮਿੱਟੀ, ਪੱਥਰ ਆਦਿ ਦਾ ਮੁੰਡ ਖੁਦ ਧਰਤੀ ਹੈ। ਜਿੰਨਾ ਚਿਰ ਮਿੱਟੀ ਪੱਥਰ ਦਾ ਧਰਤੀ ਨਾਲ ਮਿਲਾਪ ਹੈ, ਦੋਵੇਂ ਸ਼ਾਂਤ ਪਏ ਹਨ। ਜੇਕਰ ਧਰਤੀ ਨਾਲੋਂ ਮਿੱਟੀ ਜਾਂ ਪੱਥਰਾਂ ਨੂੰ ਵੱਖ ਕਰਕੇ ਕਿਸੇ ਸਾਧਨ ਨਾਲ ਦੂਰ ਅਸਮਾਨ ਵਿੱਚ ਵੀ ਲੈ ਜਾਈਏ ਤੇ ਉੱਥੋਂ ਛੱਡ ਦਈਏ ਅਤੇ ਪੱਥਰ ਜਾਂ ਮਿੱਟੀ ਅਸਮਾਨ ਵਿੱਚੋਂ ਛੱਡਦੇ ਸਾਰ ਹੀ ਉਸੇ ਵੇਲੇ ਆਪਣੇ ਮੂਲ ਭਾਵ ਧਰਤੀ ਨਾਲ ਮਿਲਣ ਲਈ ਹੇਠਾਂ ਵੱਲ ਨੂੰ ਬੜੀ ਤੇਜ਼ੀ ਨਾਲ ਚੱਲ ਪੈਂਦੇ ਹਨ ਅਤੇ ਉਹਨਾਂ ਚਿਰ ਨਿਰੰਤਰ ਤੁਰੀ ਆਉਂਦੇ ਹਨ ਜਿੰਨਾ ਚਿਰ ਆਪਣੇ ਮੂਲ ਨਾਲ ਭਾਵ ਧਰਤੀ ਨਾਲ ਮਿਲ ਨਹੀਂ ਲੈਂਦੇ। ਮਿੱਟੀ ਜਾਂ ਪੱਥਰ ਦਾ ਧਰਤੀ ਨਾਲ ਮਿਲਾਪ ਹੁੰਦੇ ਹੀ ਸਾਰੀ ਧਾਵਣਾ ਖਤਮ ਹੋ ਜਾਂਦੀ ਹੈ, ਕਿਉਂਕਿ ਸਾਰੀ ਭਟਕਣਾ, ਸਾਰੀ ਧਾਵਣਾ ਤਾਂ ਵਿਛੋੜੇ ਕਾਰਨ ਸੀ। ਵਿਛੋੜੇ ਦੀ ਦੂਰੀ ਖਤਮ ਹੁੰਦੇ ਸਾਰ ਫਿਰ ਮਿਲਾਪ ਦਾ ਆਨੰਦ ਹੀ ਆਨੰਦ ਹੈ। ਸੰਸਾਰ ਵਿੱਚ ਜਦੋਂ ਅਸੀਂ ਬੱਚਿਆਂ ਵੱਲ ਨਿਗਾਹ ਮਾਰਦੇ ਹਾਂ, ਬੱਚਿਆਂ ਦੀ ਪੈਦਾਇਸ਼ ਦਾ ਮੂਲ ਮਾਤਾ ਪਿਤਾ ਨੇ। ਜਿਤਨਾ ਚਿਰ ਬੱਚਾ ਮਾਤਾ ਪਿਤਾ ਦੀ ਗੋਦ ਵਿੱਚ ਬੈਠਾ ਹੈ, ਬੱਚਾ ਆਪਣੇ ਮਾਤਾ ਪਿਤਾ ਦੇ ਮਿਲਾਪ ਦਾ ਆਨੰਦ ਮਾਣਦਾ ਹੈ। ਕਿਸੇ ਕਾਰਨ ਕਰਕੇ ਜੇ ਬੱਚਾ ਆਪਣੇ ਮਾਂ ਪਿਓ ਨਾਲੋਂ ਵਿਛੜ ਜਾਵੇ, ਆਨੰਦ, ਪ੍ਰਸੰਨਤਾ, ਖੁਸ਼ੀਆਂ ਖੇੜੇ ਮਾਣਦਾ ਹੋਇਆ ਬੱਚਾ ਰੋਣ ਕੁਰਲਾਉਣ ਲੱਗ ਜਾਂਦਾ ਹੈ। ਘਬਰਾਹਟ ਅਤੇ ਪਰੇਸ਼ਾਨੀਆਂ ਬੱਚੇ ਨੂੰ ਆ ਚਿੰਬੜਦੀਆਂ ਹਨ। ਕੋਈ ਸੁਹਿਰਦ ਮਨੁੱਖ ਬੱਚੇ ਨੂੰ ਘਬਰਾਹਟ ਅਤੇ ਰੋਣ ਭੁਲਾਉਣ ਦੇ ਨਿਜਾਤ ਦਵਾਉਣ ਲਈ ਭਾਵੇਂ ਕਈ ਪ੍ਰਕਾਰ ਦੇ ਖਿਡੌਣੇ ਅਤੇ ਖਾਣ ਵਾਲੀਆਂ ਤਰ੍ਹਾਂ ਤਰ੍ਹਾਂ ਦੀਆਂ ਵਸਤਾਂ ਦੇਵੇ, ਪਰ ਬੱਚਾ ਇਹਨਾਂ ਖਿਡੌਣਿਆਂ ਅਤੇ ਮਠਿਆਈਆਂ ਵੱਲ ਧਿਆਨ ਨਹੀਂ ਦਿੰਦਾ। ਉਹ ਮਾਤਾ ਪਿਤਾ ਦੇ ਵਿਛੋੜੇ ਦਾ ਸੱਲ ਸਹਿੰਦਾ ਹੋਇਆ ਰੋਈ ਹੀ ਜਾਂਦਾ ਹੈ। ਪ੍ਰਭੂ ਨੇ ਜਾਂ ਕਿਸੇ ਵਸੀਲੇ ਨਾਲ ਅਚਾਨਕ ਬੱਚੇ ਨੂੰ ਮਾਂ ਪਿਓ ਦਾ ਮਿਲਾਪ ਨਸੀਬ ਹੋ ਜਾਵੇ, ਬਿਨਾਂ ਦੇਰੀ ਬੱਚੇ ਦੇ ਸਾਰੇ ਰੋਣੇ ਕੁਰਲਾਉਣੇ, ਘਬਰਾਹਟ ਤੇ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ। ਬੱਚਾ ਮਾਤਾ ਪਿਤਾ ਦਾ ਮਿਲਾਪ ਪ੍ਰਾਪਤ ਕਰਕੇ ਮੁੜ ਖੁਸ਼ੀਆਂ ਖੇੜੇ ਅਤੇ ਆਨੰਦ ਨੂੰ ਮਾਣਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿੱਚ ਚਾਰ ਦੁੱਖਾਂ ਦਾ ਵਰਣਨ ਕੀਤਾ ਹੈ, ਜਿਨ੍ਹਾਂ ਦਾ ਭੁਗਤਾਨ ਹਰ ਜੀਵ ਨੂੰ ਕਰਨਾ ਪੈ ਰਿਹਾ ਹੈ। ਉਹਨਾਂ ਦਾ ਜ਼ਿਕਰ ਕਰਦਿਆਂ ਵਿਛੋੜੇ ਦੇ ਦੁੱਖ ਨੂੰ ਸਭ ਤੋਂ ਵੱਡਾ ਸਤਿਗੁਰਾਂ ਨੇ ਦਰਸਾਇਆ ਹੈ। ਗੁਰਦੇਵ ਜੀ ਦਾ ਮਲਾਰ ਰਾਗ ਵਿੱਚ ਬੜਾ ਪਿਆਰਾ ਫਰਮਾਨ ਹੈ। ਆਪ ਜੀ ਵੈਦ ਨੂੰ ਸੰਬੋਧਨ ਕਰਕੇ ਬਚਨ ਕਰਦੇ ਨੇ ਕਿ ਹੇ ਵੈਦ, ਜੀਵ ਨੂੰ ਸਭ ਤੋਂ ਵੱਡਾ ਦੁੱਖ ਪ੍ਰਭੂ ਨਾਲੋਂ ਵਿਛੋੜੇ ਦਾ ਹੈ, ਦੂਸਰਾ ਦੁੱਖ ਮਾਇਕੀ ਪਦਾਰਥਾਂ ਦੀ ਭੁੱਖ ਦਾ ਜੀਵ ਹੰਢਾ ਰਿਹਾ ਹੈ, ਤੀਸਰਾ ਦੁੱਖ ਡਾਢੇ ਭਿਆਨਕ ਜਮਦੂਤਾਂ ਦੇ ਸਜਾਵਾਂ ਦੇਣ ਦਾ ਹੈ, ਚੌਥਾ ਦੁੱਖ ਮਨੁੱਖ ਨੂੰ ਜੋ ਤਰ੍ਹਾਂ ਤਰ੍ਹਾਂ ਦੇ ਸਰੀਰਕ ਰੋਗ ਆ ਚੰਬੜਦੇ ਹਨ, ਇਹ ਵੀ ਬਹੁਤ ਵੱਡਾ ਦੁੱਖ ਹੈ। ਹੇ ਭੋਲੇ ਵੈਦ, ਇਹਨਾਂ ਸਾਰਿਆਂ ਰੋਗਾਂ ਦਾ ਇਲਾਜ ਕਰਨਾ ਤੇਰੇ ਵੱਸ ਵਿੱਚ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1256 ਉੱਪਰ ਇਹ ਪਾਵਨ ਬਚਨ ਅੰਕਿਤ ਹੈ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸਤਿਗੁਰੂ ਗੁਰੂ ਅਰਜਨ ਦੇਵ ਜੀ ਵਿਛੋੜੇ ਦੇ ਦੁੱਖ ਦਾ ਹੋਰ ਖੁਲਾਸਾ ਕਰਦੇ ਹੋਏ ਗੁਜਰੀ ਦੀ ਵਾਰ ਵਿੱਚ ਬਚਨ ਕਰਦੇ ਨੇ ਕਿ ਹੇ ਪ੍ਰਭੂ, ਸਰੀਰਕ ਤਸੀਹੇ ਝੱਲ ਲੈਣੇ ਸੌਖੇ ਹਨ, ਜੰਬੂਰਾਂ ਨਾਲ ਮਾਸ ਤੜਵਾਉਣ ਦਾ ਦੁੱਖ ਵੀ ਮਨੁੱਖ ਸਹਿ ਸਕਦਾ ਹੈ, ਪਰ ਵਿਛੋੜੇ ਦਾ ਸੱਲ ਝੱਲਣਾ ਬਹੁਤ ਔਖਾ ਹੈ। ਵਿਛੋੜੇ ਦਾ ਦੁੱਖ ਤਦ ਹੀ ਦੂਰ ਹੋ ਸਕਦਾ ਹੈ ਜੇ ਤੁਸੀਂ ਆਪ ਹੀ ਕਿਰਪਾ ਕਰਕੇ ਆਪਣਾ ਮਿਲਾਪ ਬਖਸ਼ਿਸ਼ ਕਰ ਦੇਵੋ। ਤੁਹਾਡੇ ਮਿਲਾਪ ਨਾਲ ਹੀ ਸਾਰੇ ਦੁੱਖ ਸੁੱਖਾਂ ਵਿੱਚ ਬਦਲ ਜਾਣਗੇ। ਵਿਛੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ, ਜੇ ਸੋ ਧਣੀ ਮਿਲਨ ਨਾਨਕ ਸੁੱਖ ਸੰਭੂ ਸੱਚ। ਵਿਛੋੜੇ ਦਾ ਦੁੱਖ ਤਾਂ ਇੰਨਾ ਭਿਆਨਕ ਅਤੇ ਡਰਾਉਣਾ ਹੈ ਕਿ ਮਨੁੱਖ ਵਿਛੋੜੇ ਦਾ ਨਾਂ ਸੁਣ ਕੇ ਹੀ ਕੰਬਣ ਲੱਗ ਜਾਂਦਾ ਹੈ। ਵਿਛੋੜਾ ਸੁਣੇ ਦੁੱਖ ਵਣ ਡਿੱਠੇ ਮਰਿਉਂਦ, ਬਾਂਝ ਪਿਆਰੇ ਆਪਣੇ ਬਿਰਹੀ ਨਾ ਧੀਰੋਂਦ। ਇਸੇ ਦੁਖਦਾਈ ਵਿਛੋੜੇ ਤੋਂ ਨਜਾਤ ਪ੍ਰਾਪਤ ਕਰਨ ਵਾਸਤੇ ਹੀ ਭਗਤ ਰਵਿਦਾਸ ਜੀ ਨੇ ਪ੍ਰਭੂ ਚਰਨਾਂ ਵਿੱਚ ਬੜੀ ਆਜ਼ਜ਼ੀ ਨਾਲ ਅਰਦਾਸ ਕੀਤੀ ਹੈ ਕਿ ਹੇ ਪ੍ਰਮਾਤਮਾ, ਆਪ ਜੀ ਦੇ ਨਾਲੋਂ ਮੇਰਾ ਕਈ ਜਨਮਾਂ ਦਾ ਵਿਛੋੜਾ ਪੈ ਗਿਆ ਹੈ, ਤੁਹਾਡੇ ਦੀਦਾਰ ਕੀਤਿਆਂ ਬਹੁਤ ਸਮਾਂ ਹੋਇਆ ਹੈ, ਮੈਂ ਹੁਣ ਤੁਹਾਡੇ ਦਰਸ਼ਨਾਂ ਦੀ ਆਸ ਵਿੱਚ ਹੀ ਜਿਉਂਦਾ ਹਾਂ, ਕਿਰਪਾ ਕਰਕੇ ਆਪਣਾ ਦੀਦਾਰ ਅਤੇ ਮਿਲਾਪ ਬਖਸ਼ਿਸ਼ ਕਰੋ। ਬਹੁਤ ਜਨਮ ਵਿਛੜੇ ਥੇ ਮਾਦੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਆਪਣੇ ਮੂਲ ਨਾਲ ਜੁੜੇ ਰਹਿਣਾ ਹੀ ਜ਼ਿੰਦਗੀ ਹੈ, ਮੂਲ ਨਾਲੋਂ ਵਿਛੜ ਜਾਣਾ ਹੀ ਮੌਤ ਹੈ। ਸੰਸਾਰ ਵਿਚ ਵੀ ਆਪਾਂ ਨਿਤ ਵੇਖਦੇ ਹਾਂ ਕਿ ਜਿੰਨਾ ਚਿਰ ਪੱਤਾ ਆਪਣੇ ਮੂਲ ਦਰਖਤ ਦੀ ਡਾਲੀ ਨਾਲ ਜੁੜਿਆ ਰਹਿੰਦਾ ਹੈ, ਆਪ ਜ਼ਿੰਦਗੀ ਮਾਣਦਾ ਅਤੇ ਹੋਰ ਅਨੇਕਾਂ ਨੂੰ ਆਕਸੀਜਨ ਦੇ ਰੂਪ ਵਿਚ ਜੀਵਨ ਦੇਣ ਦਾ ਕਾਰਨ ਬਣਦਾ ਹੈ। ਫੁੱਲ ਆਪਣੇ ਮੂਲ ਨਾਲ ਜੁੜਿਆ ਹੋਇਆ ਹੀ ਸੁਗੰਧੀ ਅਤੇ ਸੁੰਦਰਤਾ ਵੰਡਦਾ ਹੈ। ਡਾਲੀ ਨਾਲੋਂ ਟੁੱਟਿਆ ਫੁੱਲ ਅਤੇ ਪੱਤਾ ਆਪਣੇ ਮੂਲ ਨਾਲੋਂ ਵਿਛੜਨ ਸਦਕਾ ਕੁਰੂਪ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਬਹਿੰਦਾ ਹੈ। ਇਸੇ ਤਰ੍ਹਾਂ ਜੇ ਨਦੀ ਦਾ ਪਾਣੀ ਵਾੜੇ ਦਾ ਰੂਪ ਬਣ ਕੇ ਆਪਣੇ ਮੂਲ ਨਦੀ ਨਾਲੋਂ ਵਿਛੜ ਜਾਵੇ, ਥੋੜੇ ਸਮੇਂ ਬਾਅਦ ਵਾੜੇ ਦਾ ਪਾਣੀ ਆਪਣੀ ਤਾਜ਼ਗੀ ਗਵਾ ਕੇ ਮੁਸ਼ਕ ਮਾਰਨ ਲੱਗ ਪੈਂਦਾ ਹੈ। ਜਿਉਂ ਜਿਉਂ ਵਿਛੋੜੇ ਦੇ ਦਿਨ ਵੱਧਦੇ ਹਨ, ਉਹ ਤਾਜ਼ਾ ਪਾਣੀ ਹਰ ਰੋਜ਼ ਜ਼ਿਆਦਾ ਬਦਬੂ ਮਾਰਨ ਲੱਗ ਜਾਂਦਾ ਹੈ। ਆਪਣੇ ਮੂਲ ਨਦੀ ਨਾਲੋਂ ਵਿਛੜੇ ਹੋਏ ਪਾਣੀ ਵਿਚ ਜਾਲਾ ਵੀ ਪੈਂਦਾ ਹੈ ਤੇ ਕਿਰਮ ਵੀ ਪੈਦਾ ਹੋ ਜਾਂਦੇ ਹਨ। ਪਾਣੀ ਜੋ ਕਦੇ ਮਨੁੱਖ ਦਾ ਜੀਵਨ ਦਾਤਾ ਸੀ ਅਤੇ ਮਨੁੱਖ ਦੇ ਸਰੀਰ ਅਤੇ ਕੱਪੜਿਆਂ ਦੀ ਮੈਲ ਦੂਰ ਕਰਦਾ ਸੀ, ਹੁਣ ਇਹ ਤਰਕਿਆ ਹੋਇਆ ਪਾਣੀ ਭਾਵ ਬੁੱਸਿਆ ਹੋਇਆ, ਸੜਿਆ ਹੋਇਆ ਜਾਂ ਖਰਾਬ ਹੋਇਆ ਪਾਣੀ ਜਿਸਦਾ ਆਪਣੇ ਮੂਲ ਨਾਲੋਂ ਵਿਛੋੜਾ ਪੈ ਚੁੱਕਿਆ ਹੈ, ਉਹ ਨਾ ਤਾਂ ਕਿਸੇ ਦੀ ਪਿਆਸ ਬੁਝਾਉਂਦਾ ਹੈ, ਨਾ ਹੀ ਸਰੀਰ ਅਤੇ ਕੱਪੜਿਆਂ ਦੀ ਸਫਾਈ ਕਰਦਾ ਹੈ, ਬਲਕਿ ਇਹ ਤਰਕਿਆ ਹੋਇਆ ਪਾਣੀ ਸਰੀਰ ਨੂੰ ਅਨੇਕਾਂ ਬਿਮਾਰੀਆਂ ਅਤੇ ਕੱਪੜਿਆਂ ਨੂੰ ਪਲੀਤਤਾਈ ਲਾਉਣ ਦਾ ਕਾਰਨ ਬਣਦਾ ਹੈ। ਕਾਰਨ ਕੀ ਹੈ? ਆਪਣੇ ਮੂਲ ਨਦੀ ਨਾਲੋਂ ਵਿਛੋੜਾ। ਇਸੇ ਤਰ੍ਹਾਂ ਹਰ ਰੋਜ਼ ਆਪਾਂ ਗਰਮੀ ਅਤੇ ਸਰਦੀ ਤੋਂ ਬਚਾਓ ਲਈ ਪੱਖੇ, ਏਅਰ ਕੰਡੀਸ਼ਨ ਜਾਂ ਸਰਦੀ ਤੋਂ ਬਚਾਓ ਲਈ ਹੀਟਰ ਇਤਾਦਕ ਆਪਣੇ ਘਰਾਂ ਵਿਚ ਲਾਉਂਦੇ ਹਾਂ। ਹਨੇਰੇ ਨੂੰ ਦੂਰ ਕਰਨ ਲਈ ਆਪਾਂ ਬਲਬ ਜਗਾਉਂਦੇ ਹਾਂ। ਇਹ ਸਾਰੀਆਂ ਸੁੱਖ ਸਹੂਲਤਾਂ ਉਤਨਾ ਚਿਰ ਤੱਕ ਹੀ ਮਾਣੀਆਂ ਜਾ ਸਕਦੀਆਂ ਹਨ ਜਿੰਨਾ ਚਿਰ ਸਾਡੇ ਏਅਰ ਕੰਡੀਸ਼ਨ, ਪੱਖੇ ਜਾਂ ਹੀਟਰ ਜਾਂ ਬਲਬ ਦਾ ਸੰਪਰਕ ਬਿਜਲੀ ਦੇ ਪਾਵਰ ਸਟੇਸ਼ਨ ਨਾਲ ਜੁੜਿਆ ਰਹਿੰਦਾ ਹੈ। ਜਦੋਂ ਹੀ ਸਾਡੇ ਘਰ ਦਾ ਕੁਨੈਕਸ਼ਨ ਪਾਵਰ ਹਾਊਸ ਨਾਲੋਂ ਟੁੱਟ ਜਾਂਦਾ ਹੈ, ਉਸੇ ਸਮੇਂ ਇਹ ਸਾਰੀਆਂ ਸੁੱਖ ਸਹੂਲਤਾਂ ਖਤਮ ਹੋ ਜਾਂਦੀਆਂ ਹਨ। ਸਾਰੀਆਂ ਸੁੱਖ ਸਹੂਲਤਾਂ, ਆਨੰਦ ਅਤੇ ਖੁਸ਼ੀਆਂ, ਖੇੜੇ ਆਪਣੇ ਮੂਲ ਨਾਲ ਜੁੜੇ ਰਹਿਣ ਵਿਚ ਹੀ ਹਨ। ਮੂਲ ਨਾਲੋਂ ਵਿਛੋੜਾ ਪੈਣ ਤੇ ਜਿੱਥੇ ਸਾਰੀਆਂ ਖੁਸ਼ੀਆਂ ਖੇੜੇ ਅਲੋਪ ਹੋ ਜਾਂਦੇ ਹਨ, ਉਥੇ ਦੁੱਖ ਅਤੇ ਪਰੇਸ਼ਾਨੀਆਂ ਵੀ ਸੁਤੇ ਸਿੱਧ ਹੀ ਆ ਜਾਂਦੀਆਂ ਹਨ।